ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 48 ਤੇ ਗੁਫ਼ਤਗੂ ਕਰਾਂਗੇ, ਜਿਹਦਾ ਉਨਵਾਨ ਹੈ ਦਾਊਦ ਬਾਦਸ਼ਾਹ ਤੇ ਖੁਦਾ ਦਾ ਵਾਅਦਾ। ਇਹ ਪਹਿਲਾ ਸੈਮੂਅਲ ਬਾਬ ਨੰਬਰ 18 ਤੇ ਦੂਸਰਾ ਸੈਮੂਅਲ ਬਾਬ ਨੰਬਰ 7 ਦੇ ਦਰਮਿਆਨੀ ਵਾਕਿਆ ਤੇ ਮੁਸ਼ਤਮਿਲ ਹੈ। ਅੱਜ ਅਸੀਂ ਦਾਊਦ ਨਬੀ ਦੀ ਕਹਾਣੀ ਨੂੰ ਅੱਗੇ ਟੋਰਾਂਗੇ। ਪਹਿਲੇ ਦੋ ਸਬਕਾਂ ਵਿੱਚ ਅਸੀਂ ਵੇਖਿਆ ਕਿ ਖੁਦਾ ਨੇ ਛੋਟੀ ਉਮਰ ਵਿੱਚ ਹੀ ਦਾਊਦ ਨੂੰ ਚੁਣ ਲਿੱਤਾ ਤਾਂ ਕਿ ਉਹ ਬਨੀ ਇਸਰਾਇਲ ਦਾ ਦੂਜਾ ਬਾਦਸ਼ਾਹ ਹੋਵੇ। ਹਾਲਾਂਕਿ ਜਿਸ ਦਿਨ ਖੁਦਾ ਨੇ ਉਹਨੂੰ ਚੁਣਿਆ ਉਸੇ ਦਿਨ ਤੋਂ ਉਹ ਬਾਦਸ਼ਾਹੀ ਦੀ ਭੱਜ ਦੌੜ ਆਪਣੇ ਹੱਥ ਵਿੱਚ ਨਾ ਉਹਨੂੰ ਦਿੱਤੀ, ਬਲਕਿ ਉਹਨੂੰ ਕਾਫ਼ੀ ਇੰਤਜ਼ਾਰ ਕਰਨਾ ਪਿਆ। ਸਾਊਲ ਜੋ ਬਨੀ ਇਸਰਾਇਲ ਦਾ ਪਹਿਲਾ ਬਾਦਸ਼ਾਹ ਸੀ, ਉਹਨੇ ਖੁਦਾ ਦੀ ਮਰਜ਼ੀ ਨੂੰ ਪੂਰਾ ਨਾ ਕੀਤਾ, ਇਸ ਲਈ ਖੁਦਾ ਨੇ ਉਹਨੂੰ ਨਾਮਨਜ਼ੂਰ ਕੀਤਾ। ਤਾਹਮ ਖੁਦਾ ਨੇ ਦਾਊਦ ਦੀ ਬਾਬਤ ਗਵਾਹੀ ਦਿੱਤੀ ਤੇ ਫਰਮਾਇਆ ਕਿ ਮੈਨੂੰ ਇੱਕ ਸ਼ਖਸ ਯੱਸੀ ਦਾ ਬੇਟਾ ਦਾਊਦ ਮੇਰੇ ਦਿਲ ਦੇ ਮੁਆਫਿਕ ਮਿਲ ਗਿਆ ਏ, ਉਹੀ ਮੇਰੀ ਸਾਰੀ ਮਰਜ਼ੀ ਨੂੰ ਪੂਰਾ ਕਰੇਗਾ। ਅਮਾਲ ਬਾਬ 13 ਆਇਤ ਨੰਬਰ 22। ਅਸੀਂ ਆਪਣੇ ਪਿਛਲੇ ਸਬਕ ਵਿੱਚ ਵੇਖਿਆ ਕਿ ਦਾਊਦ ਨੇ ਜ਼ਿੰਦਾ ਖੁਦਾ ਤੇ ਭਰੋਸਾ ਰੱਖਦਿਆਂ ਹੋਇਆਂ ਪੁਖਦਾ ਇਮਾਨ ਦੇ ਨਾਲ ਆਪਣੀ ਫਲਾਖਨ ਦੇ ਨਾਲ ਇੱਕ ਹੀ ਪੱਥਰ ਛੱਡਿਆ ਜਿਸ ਨੇ ਦਿਓ ਕਾਮਤ ਜਾਤੀ ਜੂਲੀਅਤ ਦਾ ਕੰਮ ਤਮਾਮ ਕਰ ਦਿੱਤਾ ਤੇ ਇਸ ਤਰ੍ਹਾਂ ਦਾਊਦ ਨੇ ਇਸਰਾਇਲੀਆਂ ਨੂੰ ਫਤਿਹਯਾਬ ਕੀਤਾ ਤੇ ਫਿਲਿਸਤੀਆਂ ਨੂੰ ਜ਼ਬਰਦਸਤ ਸ਼ਿਕਸਤ ਦਿੱਤੀ। ਹੁਣ ਅਸੀਂ ਦਾਊਦ ਦੀ ਕਹਾਣੀ ਨੂੰ ਅੱਗੇ ਟੋਰਦਿਆਂ ਹੋਇਆਂ ਵੇਖਾਂਗੇ ਕਿ ਦਾਊਦ ਸਾਊਲ ਦੀ ਜਗ੍ਹਾ ਕਿਵੇਂ ਬਾਦਸ਼ਾਹ ਬਣਿਆ। ਪਹਿਲੇ ਸੈਮੂਅਲ ਵਿੱਚ ਅੱਗੇ ਵੱਧਦਿਆਂ ਹੋਇਆਂ ਖੁਦਾ ਦਾ ਕਲਾਮ ਬਿਆਨ ਕਰਦਾ ਤੇ ਜਦੋਂ ਦਾਊਦ ਉਸ ਫਿਲਿਸਤੀ ਨੂੰ ਕਤਲ ਕਰਕੇ ਲੌਟਿਆ ਸੀ ਤੇ ਉਹ ਸਾਰੇ ਵੀ ਆਂਡੇ ਸਨ ਤੇ ਇਸਰਾਇਲ ਦੇ ਸਾਰੇ ਸ਼ਹਿਰਾਂ ਤੋਂ ਔਰਤਾਂ ਗਾਂਦੀਆਂ ਤੇ ਨੱਚਦੀਆਂ ਹੋਈਆਂ ਦਫ਼ਾਂ ਤੇ ਖੁਸ਼ੀ ਦੇ ਨਾਰੇ ਤੇ ਵਾਜਿਆਂ ਦੇ ਨਾਲ ਸਾਊਲ ਬਾਦਸ਼ਾਹ ਦੇ ਇਸਤਕਬਾਲ ਨੂੰ ਨਿਕਲੀਆਂ ਤੇ ਔਰਤਾਂ ਨੱਚਦੀਆਂ ਹੋਈਆਂ ਆਪਸ ਵਿੱਚ ਗਾਂਦੀਆਂ ਜਾਂਦੀਆਂ ਸਨ ਕਿ ਸਾਊਲ ਨੇ ਤੇ ਹਜ਼ਾਰਾਂ ਨੂੰ ਪਰ ਦਾਊਦ ਨੇ ਲੱਖਾਂ ਨੂੰ ਮਾਰਿਆ ਤੇ ਸਾਊਲ ਨਹਾਇਤ ਖਫ਼ਾ ਹੋਇਆ ਕਿਉਂਕਿ ਉਹ ਗੱਲ ਉਹਨੂੰ ਭੈੜੀ ਲੱਗੀ ਤੇ ਉਹ ਆਖਣ ਲੱਗਾ ਕਿ ਉਹਨਾਂ ਨੇ ਦਾਊਦ ਵਾਸਤੇ ਤੇ ਲੱਖਾਂ ਤੇ ਮੇਰੇ ਵਾਸਤੇ ਫਕਤ ਹਜ਼ਾਰਾਂ ਹੀ ਠਹਿਰਾਏ। ਸੋ ਬਾਦਸ਼ਾਹੀ ਦੇ ਸਿਵਾ ਉਹਨੂੰ ਹੋਰ ਕੀ ਮਿਲਣਾ ਬਾਕੀ ਏ। ਸੋ ਉਸ ਦਿਨ ਤੋਂ ਅੱਗੇ ਨੂੰ ਸਾਊਲ ਦਾਊਦ ਨੂੰ ਬਦਗੁਮਾਨੀ ਨਾਲ ਵੇਖਣ ਲੱਗਾ ਤੇ ਇਸ ਤਰ੍ਹਾਂ ਖੁਦਾ ਦਾ ਕਲਾਮ ਸਾਬਤ ਕਰਦਾ ਕਿ ਬਨੀ ਇਸਰਾਇਲ ਨੂੰ ਦਾਊਦ ਵਿੱਚ ਕਿਵੇਂ ਮੁਹੱਬਤ ਮਿਲੀ। ਉਹ ਜਿਸ ਕਦਰ ਦਾਊਦ ਤੋਂ ਜ਼ਿਆਦਾ ਮੁਹੱਬਤ ਕਰਦੇ, ਸਾਊਲ ਉਸੇ ਕਦਰ ਉਸ ਤੋਂ ਜ਼ਿਆਦਾ ਨਫ਼ਰਤ ਕਰਦਾ ਸੀ। ਉਹਦੇ ਅੰਦਰ ਹਸਦ ਤੇ ਨਫ਼ਰਤ ਇਸ ਕਦਰ ਵੱਧ ਗਿਆ ਕਿ ਉਹਦੇ ਦਿਲ ਵਿੱਚ ਦਾਊਦ ਨੂੰ ਜਾਨ ਤੋਂ ਮਾਰਨ ਤੇ ਉਹਨੂੰ ਕਤਲ ਕਰਨ ਦੇਣ ਤੋਂ ਇਲਾਵਾ ਕੋਈ ਹੋਰ ਜਗ੍ਹਾ ਬਾਕੀ ਨਾ ਰਹੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਦਾਊਦ ਨੇ 4,000 ਇਸਰਾਇਲੀ ਮਰਦਾਂ ਨੂੰ ਨਾਲ ਲਿੱਤਾ ਤੇ ਬਿਆਬਾਨ ਵਿੱਚ ਛੁਪ ਕੇ ਬਹਿ ਗਿਆ। ਸਾਊਲ ਤੇ ਉਹਦੇ ਫੌਜੀ ਬਿਆਬਾਨ ਵਿੱਚ ਦਾਊਦ ਨੂੰ ਤਲਾਸ਼ ਕਰਦੇ ਫਿਰੇ। ਸਾਊਲ ਨੇ ਦਾਊਦ ਨੂੰ ਪਕੜ ਕੇ ਕਤਲ ਕਰਨ ਦੀ ਮਕਦੂਰ ਭਰ ਕੋਸ਼ਿਸ਼ ਕੀਤੀ ਮਗਰ ਨਾਕਾਮ ਰਿਹਾ ਕਿਉਂਕਿ ਖੁਦਾ ਦਾਊਦ ਦੇ ਨਾਲ ਸੀ। ਮਗਰ ਸਾਊਲ ਦਾਊਦ ਦੇ ਨਾਲ ਬੜੀ ਤਕਲੀਫ਼ ਦਾ ਸਬਬ ਬਣਿਆ ਰਿਹਾ, ਇੱਥੋਂ ਤੱਕ ਕਿ ਪੂਰੇ 8 ਸਾਲ ਤੱਕ ਦਾਊਦ ਉਹਦੇ ਸਾਥੀ ਸਾਊਲ ਬਾਦਸ਼ਾਹ ਦੇ ਗੁੱਸੇ ਤੋਂ ਡਰਦੇ ਹੋਏ ਉਹਦੇ ਕੋਲੋਂ ਦੂਰ ਭੱਜਦੇ ਰਹੇ। ਹੁਣ ਸਾਊਲ ਬਾਦਸ਼ਾਹ ਜਿਹੜਾ ਹਸਦ ਤੇ ਗੁੱਸੇ ਦੇ ਨਾਲ ਆਪਣੇ ਦਿਲ ਵਿੱਚ ਭਰਿਆ ਹੋਇਆ ਸੀ, ਉਹਨੇ ਦਾਊਦ ਦੇ ਦਿਲ ਵਿੱਚ ਜ਼ਰਾ ਭਰ ਵੀ ਨਫ਼ਰਤ ਨਾ ਪਾਈ। ਦਾਊਦ ਨੇ ਸਾਊਲ ਦੇ ਨਾਲ ਜੋ ਉਹਨੂੰ ਕਤਲ ਕਰਨ ਦਾ ਮਨਸੂਬਾ ਬਣਾਇਆ ਸੀ ਤੇ ਉਹਦੇ ਨਾਲ ਉਹਦੀ ਇੰਨੀ ਸਾਰੀ ਨਫ਼ਰਤ ਆਖਰ ਕਿਉਂ ਸੀ? ਦਾਊਦ ਸਾਊਲ ਦੇ ਨਾਲ ਨਫ਼ਰਤ ਨਹੀਂ ਕਰ ਸਕਦਾ ਸੀ ਕਿਉਂਕਿ ਦਾਊਦ ਖੁਦਾ ਦੇ ਨਾਲ ਨਾਲ ਚੱਲਦਾ ਸੀ, ਉਹ ਆਪਣੇ ਸੂਰਜ ਨੂੰ ਨੇਕੋ ਤੇ ਬਦਾ ਦੋਨੋਂ ਤੇ ਯਕਸਾਂ ਚਮਕਾਉਂਦਾ ਏ। ਖੁਦਾ ਦਾ ਕਲਾਮ ਇੰਜ ਬਿਆਨ ਕਰਦਾ ਕਿ ਜੋ ਕੋਈ ਮੁਹੱਬਤ ਰੱਖਦਾ ਉਹ ਖੁਦਾ ਤੋਂ ਪੈਦਾ ਹੋਇਆ ਤੇ ਖੁਦਾ ਨੂੰ ਜਾਣਦਾ, ਜੋ ਮੁਹੱਬਤ ਨਹੀਂ ਰੱਖਦਾ ਉਹ ਖੁਦਾ ਨੂੰ ਨਹੀਂ ਜਾਣਦਾ, ਕਿਉਂਕਿ ਖੁਦਾ ਮੁਹੱਬਤ ਏ। ਅਸੀਂ ਇਸ ਲਈ ਮੁਹੱਬਤ ਰੱਖਦੇ ਹਾਂ ਕਿ ਪਹਿਲੇ ਉਹਨੇ ਸਾਡੇ ਨਾਲ ਮੁਹੱਬਤ ਕੀਤੀ। ਜੇ ਕੋਈ ਆਖੇ ਕਿ ਮੈਂ ਖੁਦਾ ਦੇ ਨਾਲ ਮੁਹੱਬਤ ਰੱਖਣਾ ਵਾਂ ਤੇ ਆਪਣੇ ਭਰਾ ਦੇ ਨਾਲ ਅਦਾਵਤ ਰੱਖੇ ਤੇ ਝੂਠਾ ਏ, ਕਿਉਂਕਿ ਜੋ ਆਪਣੇ ਭਰਾ ਨਾਲ ਜਿਹਨੂੰ ਉਹਨੇ ਵੇਖਿਆ ਮੁਹੱਬਤ ਨਹੀਂ ਰੱਖਦਾ ਤੇ ਉਹ ਖੁਦਾ ਦੇ ਨਾਲ ਵੀ ਜਿਹਨੂੰ ਉਹਨੇ ਨਹੀਂ ਵੇਖਿਆ ਮੁਹੱਬਤ ਨਹੀਂ ਰੱਖ ਸਕਦਾ। ਪਹਿਲਾ ਯੋਹੰਨਾ ਬਾਬ 4:7-8 ਤੇ 19-20। ਸਾਡੇ ਕੋਲ ਇਸ ਪ੍ਰੋਗਰਾਮ ਵਿੱਚ ਇੰਨਾ ਟਾਈਮ ਨਹੀਂ ਏ ਕਿ ਅਸੀਂ ਦਾਊਦ ਤੇ ਸਾਊਲ ਦੇ ਦਰਮਿਆਨ ਜੋ ਕੁਝ ਹੋਇਆ ਉਹਨੂੰ ਤਫਸੀਲ ਦੇ ਨਾਲ ਬਿਆਨ ਕਰ ਸਕੀਏ, ਲੇਕਿਨ ਅਸੀਂ ਇਸ ਕਹਾਣੀ ਵਿੱਚੋਂ ਦਾਊਦ ਦੀ ਫਰੋਤਨੀ, ਇਨਕਸਾਰੀ ਤੇ ਮੁਹੱਬਤ ਨੂੰ ਜ਼ਰੂਰ ਸਾਹਮਣੇ ਰੱਖਾਂਗੇ। ਪਹਿਲਾਂ ਸੈਮੂਅਲ ਦੀ ਕਿਤਾਬ ਦੇ 24ਵੇਂ ਬਾਅਦ ਵਿੱਚ ਇੰਜ ਮਰਕੂਮ ਏ, ਜਦੋਂ ਸਾਊਲ ਫਿਲਿਸਤੀਆਂ ਦਾ ਪਿੱਛਾ ਕਰਕੇ ਲੌਟਿਆ ਤੇ ਉਹਨੂੰ ਖ਼ਬਰ ਮਿਲੀ ਕਿ ਦਾਊਦ ਐਨ ਜੱਦੀ ਦੇ ਬਿਆਬਾਨ ਵਿੱਚ ਏ। ਸੋ ਸਾਊਲ ਸਾਰੇ ਇਸਰਾਇਲੀਆਂ ਵਿੱਚੋਂ 3,000 ਚੁਣੇ ਹੋਏ ਮਰਦ ਲੈ ਕੇ ਜੰਗਲੀ ਬੱਕਰੀਆਂ ਦੀਆਂ ਚਟਾਨਾਂ ਤੇ ਦਾਊਦ ਤੇ ਉਹਦੇ ਲੋਕਾਂ ਦੀ ਤਲਾਸ਼ ਵਿੱਚ ਚੱਲਿਆ ਤੇ ਰਸਤੇ ਵਿੱਚ ਬੇੜਸਾਲਾਂ ਦੇ ਕੋਲ ਪਹੁੰਚਿਆ ਜਿੱਥੇ ਇੱਕ ਗਾਰ ਸੀ ਤੇ ਸਾਊਲ ਇਸ ਗਾਰ ਵਿੱਚ ਫਰਾਗਤ ਕਰਨ ਗੁੱਸਿਆ ਤੇ ਦਾਊਦ ਆਪਣੇ ਲੋਕਾਂ ਸਮੇਤ ਇਸੇ ਗਾਰ ਦੇ ਅੰਦਰੂਨੀ ਖਾਨਿਆਂ ਵਿੱਚ ਬੈਠਿਆ ਸੀ ਤੇ ਦਾਊਦ ਦੇ ਲੋਕਾਂ ਨੇ ਉਹਨੂੰ ਆਖਿਆ, ਵੇਖ ਇਹ ਉਹ ਦਿਨ ਏ ਜਿਸ ਦੀ ਬਾਬਤ ਖੁਦਾਵੰਦ ਨੇ ਤੈਨੂੰ ਆਖਿਆ ਸੀ ਕਿ ਦੇਖ ਮੈਂ ਤੇਰੇ ਦੁਸ਼ਮਣ ਨੂੰ ਤੇਰੇ ਹੱਥ ਵਿੱਚ ਕਰ ਦੇਵਾਂਗਾ ਤੇ ਜੋ ਤੇਰਾ ਜੀ ਚਾਹੇ ਸੋ ਤੂੰ ਉਹਦੇ ਨਾਲ ਕਰੀ। ਸੋ ਦਾਊਦ ਉੱਠ ਕੇ ਸਾਊਲ ਦੇ ਜੁੱਬਾ ਦਾ ਦਾਮਨ ਚੁੱਪਕੇ ਦੇ ਨਾਲ ਕੱਟ ਕੇ ਲੈ ਆਇਆ ਤੇ ਇਸ ਤੋਂ ਬਾਅਦ ਇੰਜ ਹੋਇਆ ਕਿ ਦਾਊਦ ਦਾ ਦਿਲ ਬੇਚੈਨ ਹੋਇਆ, ਇਸ ਲਈ ਕਿ ਉਹਨੇ ਸਾਊਲ ਦੇ ਜੁੱਬੇ ਦਾ ਦਾਮਨ ਕੱਟ ਲਿੱਤਾ ਸੀ ਤੇ ਉਹਨੇ ਆਪਣੇ ਲੋਕਾਂ ਨੂੰ ਆਖਿਆ ਕਿ ਖੁਦਾਵੰਦ ਨਾ ਕਰੇ ਕਿ ਮੈਂ ਆਪਣੇ ਮਾਲਕ ਤੋਂ ਜੋ ਖੁਦਾਵੰਦ ਦਾ ਮਮਸੂ ਏ ਐਸਾ ਕੰਮ ਕਰਾਂ ਕਿ ਆਪਣਾ ਹੱਥ ਉਹਦੇ ਤੇ ਚਲਾਵਾਂ ਇਸ ਲਈ ਕਿ ਉਹ ਖੁਦਾਵੰਦ ਦਾ ਮਮਸੂ ਏ। ਸੋ ਦਾਊਦ ਨੇ ਆਪਣੇ ਲੋਕਾਂ ਨੂੰ ਇਹ ਗੱਲਾਂ ਕਹਿ ਕੇ ਰੋਕਿਆ ਕਿ ਉਹਨਾਂ ਨੂੰ ਸਾਊਲ ਤੇ ਹਮਲਾ ਨਾ ਕਰਨ ਦਿੱਤਾ ਤੇ ਸਾਊਲ ਉੱਠ ਕੇ ਗਾਰ ਤੋਂ ਨਿਕਲਿਆ ਤੇ ਆਪਣੀ ਰਾਹ ਲਿੱਤੀ ਤੇ ਬਾਅਦ ਇਸ ਦੇ ਦਾਊਦ ਵੀ ਉੱਠਿਆ ਤੇ ਇਸ ਗਾਰ ਵਿੱਚੋਂ ਨਿਕਲਿਆ ਤੇ ਸਾਊਲ ਦੇ ਪਿੱਛੇ ਪੁਕਾਰ ਕੇ ਆਖਣ ਲੱਗਾ, ਇਹ ਮੇਰੇ ਮਾਲਿਕ ਬਾਦਸ਼ਾਹ। ਜਦੋਂ ਸਾਊਲ ਨੇ ਪਿੱਛੇ ਫਿਰ ਕੇ ਵੇਖਿਆ ਤੇ ਦਾਊਦ ਨੂੰ ਉਂਦੇ ਮੂੰਹ ਡਿੱਗ ਕੇ ਸਿਜਦਾ ਕੀਤਾ ਤੇ ਦਾਊਦ ਨੇ ਸਾਊਲ ਨੂੰ ਆਖਿਆ, ਤੂੰ ਕਿਉਂ ਇੰਜ ਲੋਕਾਂ ਦੀਆਂ ਗੱਲਾਂ ਨੂੰ ਸੁਣਨਾ ਏ ਜੋ ਕਹਿੰਦੇ ਨੇ ਕਿ ਦਾਊਦ ਤੇਰੀ ਬਦੀ ਚਾਹੁੰਦਾ ਹੈ? ਵੇਖ ਅੱਜ ਦੇ ਦਿਨ ਤੂੰ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਖੁਦਾਵੰਦ ਨੇ ਗਾਰ ਵਿੱਚ ਅੱਜ ਹੀ ਤੈਨੂੰ ਮੇਰੇ ਹੱਥ ਵਿੱਚ ਕਰ ਦਿੱਤਾ ਤੇ ਬਾਜ਼ਾ ਨੇ ਮੈਨੂੰ ਆਖਿਆ ਵੀ ਕਿ ਤੈਨੂੰ ਮਾਰ ਦੇਵਾਂ, ਪਰ ਮੇਰੀਆਂ ਅੱਖਾਂ ਨੇ ਤੇਰਾ ਲਿਹਾਜ਼ ਕੀਤਾ। ਮੈਂ ਆਖਿਆ ਕਿ ਮੈਂ ਆਪਣੇ ਮਾਲਕ ਤੇ ਹੱਥ ਨਹੀਂ ਚਲਾਵਾਂਗਾ ਕਿਉਂਕਿ ਉਹ ਖੁਦਾਵੰਦ ਦਾ ਮਮਸੂ ਏ। ਮੈਂ ਸਵੈ ਇਸ ਤੇ ਇਹ ਮੇਰੇ ਬਾਪ ਵੇਖ, ਇਹ ਵੀ ਵੇਖ ਕਿ ਤੇਰੇ ਜੁੱਬੇ ਦਾ ਦਾਮਨ ਮੇਰੇ ਹੱਥ ਵਿੱਚ ਏ ਤੇ ਚੂੰਕਿ ਮੈਂ ਤੇਰੇ ਜੁੱਬੇ ਦਾ ਦਾਮਨ ਕੱਟਿਆ ਤੇ ਤੈਨੂੰ ਮਾਰ ਨਹੀਂ ਸੁੱਟਿਆ, ਸੋ ਤੂੰ ਜਾਣ ਲੈ ਤੇ ਦੇਖ ਲੈ ਕਿ ਮੇਰੇ ਹੱਥ ਵਿੱਚ ਕਿਸੇ ਤਰ੍ਹਾਂ ਦੀ ਬਦੀ ਜਾਂ ਬੁਰਾਈ ਨਹੀਂ ਤੇ ਮੈਂ ਤੇਰਾ ਕੋਈ ਗੁਨਾਹ ਨਹੀਂ ਕੀਤਾ। ਗੋ ਤੂੰ ਮੇਰੀ ਜਾਨ ਲੈਣ ਦੇ ਦਰ ਤੇਵੇਂ, ਖੁਦਾਵੰਦ ਮੇਰੇ ਤੇ ਤੇਰੇ ਦਰਮਿਆਨ ਇਨਸਾਫ ਕਰੇ ਤੇ ਖੁਦਾਵੰਦ ਹੀ ਤੇਰੇ ਕੋਲੋਂ ਮੇਰਾ ਇੰਤਕਾਮ ਲਵੇ, ਪਰ ਮੇਰਾ ਹੱਥ ਤੇਰੇ ਤੇ ਨਾ ਉੱਠੇਗਾ। ਕਦੀਮ ਲੋਕਾਂ ਦੀ ਮਿਸਲ ਏ ਕਿ ਬੁਰਿਆਂ ਤੋਂ ਬੁਰਾਈ ਹੁੰਦੀ ਏ, ਪਰ ਮੇਰਾ ਹੱਥ ਤੇਰੇ ਤੇ ਨਹੀਂ ਉੱਠੇਗਾ। ਤੇ ਇੰਜ ਹੋਇਆ ਕਿ ਜਦੋਂ ਦਾਊਦ ਇਹ ਗੱਲਾਂ ਸਾਊਲ ਦੇ ਨਾਲ ਕਹਿ ਚੁੱਕਿਆ ਤੇ ਸਾਊਲ ਨੇ ਆਖਿਆ, ਇਹ ਮੇਰੇ ਦਾਊਦ, ਕੀ ਇਹ ਤੇਰੀ ਆਵਾਜ਼ ਏ? ਤੇ ਸਾਊਲ ਚਿਲਾ ਕੇ ਰੋਣ ਲੱਗਾ ਤੇ ਉਹਨੇ ਦਾਊਦ ਨੂੰ ਆਖਿਆ, ਤੂੰ ਮੇਰੇ ਤੋਂ ਜ਼ਿਆਦਾ ਸਾਦਕ ਏ, ਇਸ ਲਈ ਕਿ ਤੂੰ ਮੇਰੇ ਨਾਲ ਭਲਾਈ ਕੀਤੀ ਏ, ਹਾਲਾਂਕਿ ਮੈਂ ਤੇਰੇ ਨਾਲ ਬੁਰਾਈ ਕੀਤੀ ਤੇ ਤੂੰ ਅੱਜ ਦੇ ਦਿਨ ਜ਼ਾਹਿਰ ਕਰ ਦਿੱਤਾ ਏ ਕਿ ਤੂੰ ਮੇਰੇ ਨਾਲ ਭਲਾਈ ਕੀਤੀ ਏ, ਕਿਉਂਕਿ ਜਦੋਂ ਖੁਦਾਵੰਦ ਨੇ ਮੈਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਤੇ ਤੂੰ ਮੈਨੂੰ ਕਤਲ ਨਾ ਕੀਤਾ। ਕੀ ਕੋਈ ਆਪਣੇ ਦੁਸ਼ਮਣ ਨੂੰ ਪਾ ਕੇ ਉਹਨੂੰ ਸਲਾਮਤ ਜਾਨ ਦਿੰਦਾ? ਸੋ ਖੁਦਾਵੰਦ, ਇਸ ਨੇਕੀ ਦੇ ਇਵਜ਼ ਜੋ ਤੂੰ ਮੇਰੇ ਨਾਲ ਅੱਜ ਦੇ ਦਿਨ ਕੀਤੀ ਏ, ਤੈਨੂੰ ਨੇਕ ਜਜ਼ਾ ਦੇਵੇ। ਤੇ ਹੁਣ ਵੇਖ, ਮੈਂ ਖੂਬ ਜਾਣਦਾ ਵਾਂ ਕਿ ਤੂੰ ਯਕੀਨਨ ਬਾਦਸ਼ਾਹ ਹੋਵੇਗਾ ਤੇ ਇਸਰਾਇਲ ਦੀ ਸਲਤਨਤ ਤੇਰੇ ਹੱਥ ਵਿੱਚ ਕਾਇਮ ਹੋਵੇਗੀ। ਇਸ ਤੋਂ ਬਾਅਦ ਸਾਊਲ ਆਪਣੇ ਘਰ ਲੌਟ ਗਿਆ ਤੇ ਜ਼ਿਆਦਾ ਦੇਰ ਨਾ ਗੁਜ਼ਰੀ ਸੀ ਕਿ ਦੌਲ ਦੇ ਦਿਲ ਵਿੱਚ ਹਸਦ ਦੀ ਲਹਿਰ ਦੁਬਾਰਾ ਉੱਠ ਖਲੋਤੀ ਤੇ ਉਹਦੇ ਦਿਲ ਵਿੱਚ ਆਇਆ ਕਿ ਉਹ ਬੀਆਬਾਨ ਵਿੱਚ ਪਹੁੰਚ ਕੇ ਦੁਬਾਰਾ ਦਾਊਦ ਦਾ ਪਿੱਛਾ ਕਰੇ। ਹਸਦ ਦੀ ਅੱਗ 8 ਸਾਲ ਤੱਕ ਸਾਊਲ ਨੂੰ ਸੁਲਗਾਉਂਦੀ ਰਹੀ ਤੇ ਉਹ ਦਾਊਦ ਦਾ ਜਾਨੀ ਦੁਸ਼ਮਣ ਬਣਿਆ ਰਿਹਾ। ਤੇ ਫਿਰ ਵੀ ਖੁਦਾ ਨੇ ਹਰ ਵਾਰ ਦਾਊਦ ਨੂੰ ਸਾਊਲ ਦੇ ਹੱਦ ਤੋਂ ਬਚਾਇਆ। ਆਖਿਰਕਾਰ ਸਾਊਲ ਨੇ ਆਪਣੀ ਬੋਈ ਹੋਈ ਬਦੀ ਦੀ ਫਸਲ ਕੱਟੀ ਤੇ 21ਵੇਂ ਬਾਅਦ ਵਿੱਚ ਇੰਜ ਬਿਆਨ ਕੀਤਾ ਗਿਆ ਏ ਤੇ ਫਿਲਿਸਤੀ ਇਸਰਾਇਲ ਦੇ ਨਾਲ ਲੜੇ ਤੇ ਇਸਰਾਇਲੀ ਮਰਦ ਫਿਲਿਸਤੀਆਂ ਦੇ ਸਾਹਮਣੋਂ ਭੱਜੇ ਤੇ ਕੋਹਿਸਤਾਨ ਜਲਜੂਆ ਵਿੱਚ ਕਤਲ ਹੋ ਕੇ ਡਿੱਗੇ ਤੇ ਫਿਲਿਸਤੀਆਂ ਨੇ ਸਾਊਲ ਤੇ ਉਹਦੇ ਬੇਟਿਆਂ ਦਾ ਖੂਬ ਪਿੱਛਾ ਕੀਤਾ ਤੇ ਫਿਲਿਸਤੀਆਂ ਨੇ ਸਾਊਲ ਦੇ ਬੇਟਿਆਂ ਯੂਨਤਨ ਤੇ ਅਬਿਨਾਦਾਬ ਤੇ ਮਲਕੀਸ਼ਵਾ ਨੂੰ ਮਾਰ ਡਾਲਿਆ ਤੇ ਇਹ ਜੰਗ ਸਾਊਲ ਤੇ ਨਹਾਇਤ ਭਾਰੀ ਹੋ ਗਈ ਤੇ ਤੀਰ ਅੰਦਾਜ਼ਾਂ ਨੇ ਉਹਨੂੰ ਜਾ ਲਿੱਤਾ ਤੇ ਉਹ ਤੀਰ ਅੰਦਾਜ਼ਾਂ ਦੇ ਸਬਬ ਤੋਂ ਸਖ਼ਤ ਮੁਸ਼ਕਲ ਵਿੱਚ ਪੈ ਗਿਆ। ਉਦੋਂ ਸਾਊਲ ਨੇ ਆਪਣੇ ਸਿਲਾਹ ਬਰਦਾਰ ਨੂੰ ਆਖਿਆ, ਆਪਣੀ ਤਲਵਾਰ ਖਿੱਚ ਤੇ ਉਹਦੇ ਨਾਲ ਮੈਨੂੰ ਛੇਦ ਦੇ, ਤਾਂ ਨਾ ਹੋਵੇ ਕਿ ਇਹ ਨਾਮਖਤੂਨ ਆਣ ਤੇ ਮੈਨੂੰ ਛੇਦ ਲੈਣ ਤੇ ਮੈਨੂੰ ਬੇਇੱਜ਼ਤ ਕਰਨ। ਪਰ ਉਸਦੇ ਸਿਲਾਹ ਬਰਦਾਰ ਨੇ ਇੰਜ ਕਰਨਾ ਨਾ ਚਾਹਿਆ ਕਿਉਂਕਿ ਉਹ ਨਹਾਇਤ ਡਰ ਗਿਆ ਸੀ। ਇਸ ਲਈ ਸਾਊਲ ਨੇ ਆਪਣੀ ਤਲਵਾਰ ਲਿੱਤੀ ਤੇ ਉਹਦੇ ਤੇ ਡਿੱਗਿਆ। ਜਦੋਂ ਉਹਦੇ ਸਿਲਾਹ ਬਰਦਾਰ ਨੇ ਵੇਖਿਆ ਕਿ ਸਾਊਲ ਮਰ ਗਿਆ ਤੇ ਉਹ ਵੀ ਆਪਣੀ ਤਲਵਾਰ ਤੇ ਡਿੱਗਿਆ ਤੇ ਉਹਦੇ ਨਾਲ ਮਰ ਗਿਆ। ਸੋ ਸਾਊਲ ਤੇ ਉਹਦੇ ਤਿੰਨੋਂ ਬੇਟੇ ਤੇ ਉਹਦਾ ਸਿਲਾਹ ਬਰਦਾਰ, ਉਹਦੇ ਸਾਰੇ ਲੋਕੀ ਉਸੇ ਦਿਨ ਇੱਕ ਨਾਲ ਮਰ ਮਿਟੇ। ਜਦੋਂ ਉਹਨਾਂ ਇਸਰਾਈਲੀ ਮਰਦਾਂ ਨੇ ਜੋ ਉਸ ਵਾਦੀ ਦੇ ਦੂਜੇ ਪਾਸੇ ਤੇ ਯਰਦਨ ਦੇ ਪਾਰ ਸਨ, ਇਹ ਵੇਖਿਆ ਕਿ ਇਸਰਾਇਲ ਦੇ ਲੋਕ ਭੱਜਣ ਡੇ ਨੇ ਤੇ ਸਾਊਲ ਤੇ ਉਹਦੇ ਬੇਟੇ ਮਰ ਗਏ ਤੇ ਉਹ ਸ਼ਹਿਰਾਂ ਨੂੰ ਛੱਡ ਕੇ ਭੱਜ ਨਿਕਲੇ ਤੇ ਫਿਲਿਸਤੀ ਆਏ ਤੇ ਉਹਨਾਂ ਵਿੱਚ ਰਹਿਣ ਲੱਗੇ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ, ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।